ਭੁੱਟੋ ਦਾ ਜ਼ਮਾਨਾ ਸੀ ਅਤੇ ਭੁੱਟੋ ਨੇ ਵੀ ਇੱਕ ਰੋਟੀ ਕੱਪੜਾ ਮਕਾਨ ਦੀ ਬੰਸਰੀ ਵਜਾਈ ਸੀ ਅਤੇ ਲੋਕਾਂ ਨੂੰ ਕੀਲਿਆ ਸੀ ਅਤੇ ਮੈਂ ਗੌਰਮੈਂਟ ਸਰਵਿਸ ਵਿੱਚ ਹੋਣ ਦੇ ਬਾਵਜੂਦ ਕੀਲਿਆ ਗਿਆ ਸਾਂ ਅਤੇ ਮੈਂ ਉਸ ਜ਼ਮਾਨੇ 'ਚ ਇੱਕ ਨਜ਼ਮ ਲਿਖੀ ਇੰਜ ਦਾ ਉਹਦੇ 'ਚ ਮੈਂ ਇੱਕ ਗ੍ਰੈਜੂਏਟ ਬੰਦਾ ਅਤੇ ਬੇਕਾਰ ਅਤੇ ਮੁਹੱਬਤ ਕਰਦਾ ਅਤੇ ਕੰਮ ਕਾਰ ਕੋਈ ਨਹੀਂ ਲੱਭਾ ਅਤੇ ਗਰੀਬ ਹੈ ਉਹਦੀ ਮੈਂ ਫਿਰ ਜਿੱਥੇ ਉਹਦੀ ਮੁਹੱਬਤ ਹੁੰਦੀ ਫਿਰ ਉਹਦੀ ਸ਼ਾਦੀ ਉੱਥੇ ਹੋ ਜਾਂਦੀ ਹੈ ਅਤੇ ਪਹਿਲਾਂ ਦਾ ਜਿਹੜਾ ਦੌਰ ਹੈ ਉਹਦਾ ਸ਼ਾਦੀ ਤੋਂ ਪਹਿਲਾਂ ਦਾ ਉਹਦਾ ਮੈਂ ਅਨੁਮਾਨ ਰੱਖਿਆ ਸੁਫਨੇ ਆਸਾਂ ਪਿਆਰ ਪਿਆਲੇ ਫਿਰ ਜਦੋਂ ਸ਼ਾਦੀ ਹੋ ਜਾਂਦੀ ਹੈ ਫਿਰ ਉਹਦਾ ਅਨੁਮਾਨ ਮੈਂ ਰੱਖਿਆ ਪਿੰਡੇ ਲਾਸਾਂ ਪੈਰੀਂ ਛਾਲੇ ਉਹ ਹੁਣ ਮੈਂ ਤੁਹਾਨੂੰ ਤੂੰ ਕੌੜਾ ਘੁੱਟ ਕਰਕੇ ਤੂੰ ਨਜ਼ਮ ਸੁਣੋ ਉਦੋਂ ਬਾਅਦ ਗੱਲ ਸ਼ੁਰੂ ਹੋਵੇਗੀ ਆਹੋ ਜੀ ਇੱਥੋਂ ਹੀ ਗੱਲ ਚੱਲੀ ਸੀ ਅੱਗੇ ਅੱਛਾ ਉਸ ਨਜ਼ਮ ਦਾ ਅਨੁਮਾਨ ਸੀ ਸੁਫਨੇ ਦੀ ਸ਼ਹਿਜ਼ਾਦੀ ਜਿਹਨੂੰ ਤੁਸੀਂ ਆਪਣੇ ਤੌਰ 'ਤੇ ਡਰੀਮ ਗਰਲ ਕਹਿੰਦੇ ਹੋ ਲਓ ਜੀ ਇਹਦਾ ਪਹਿਲਾ ਮੰਜ਼ਰ ਹੈ ਸੁਫਨੇ ਆਸਾਂ ਪਿਆਰ ਪਿਆਲੇ ਜਿਸ ਦੇ ਦਮ ਨਾਲ ਦੁਨੀਆ ਵਸੀ ਜਿਸ ਦੀ ਖਾਤਰ ਬਣੀ ਬਹਾਰ ਜਿਸ ਦੀ ਜ਼ੁਲਫ ਦੇ ਜ਼ਹਿਰੀ ਨਾਗਾਂ ਰੱਜ ਕੇ ਕੀਤਾ ਹੱਤਿਆਚਾਰ ਪਾਖਦਾ ਵਾਂਗੂ ਸੇ ਦੇ ਚਿਹਰਾ ਦੋ ਨੈਣਾਂ ਦੀ ਤੇਜ਼ ਕਟਾਰ ਜਿਸ ਨੂੰ ਰੂਪ ਖੁਦਾਓ ਮਿਲਿਆ ਉਹ ਕੀ ਜਾਣੇ ਹਾਰ ਸ਼ਿੰਗਾਰ ਗੰਦਲ ਵਾਂਗੂ ਕੋਮਲ ਨਾਜ਼ ਪਿੰਡ ਦੀ ਇੱਕ ਅੱਲੜ ਮਟਿਆਰ ਇਹ ਸੀ ਸੁਫਨੇ ਦੀ ਸ਼ਹਿਜ਼ਾਦੀ ਇਹ ਸੀ ਮੇਰਾ ਗੂੜਾ ਪਿਆਰ ਜਿਸ ਦੀ ਦੀਦ ਤੋਂ ਰੱਜਦਾ ਨਹੀਂ ਸਾਂ ਜਿਸ ਦੀ ਕੈਦੋਂ ਭੱਜਦਾ ਨਹੀਂ ਸਾਂ ਹੱਡ ਬੀਤੀ ਜਾਂ ਦਿਲ ਦੀ ਸਦਰ ਮੈਂ ਕੋਈ ਉਸ ਤੋਂ ਕੱਜਦਾ ਨਹੀਂ ਸਾਂ ਉਹ ਸੀ ਫੱਬ ਦਾ ਪਹਿਲਾ ਮਿਸਰਾ ਦੂਜਾ ਮਿਸਰਾ ਚੱਜਦਾ ਨਹੀਂ ਸਾਂ ਅਰਸ਼ੀ ਤਖ਼ਤ ਸੀ ਜਿਉੜਾ ਮੇਰਾ ਜਿਸ 'ਤੇ ਕਰਦੀ ਸੀ ਦਰਬਾਰ ਗੰਦਲ ਵਾਂਗੂ ਕੋਮਲ ਨਾਜ਼ਕ ਪਿੰਡ ਦੀ ਇੱਕ ਅੱਲੜ ਮਟਿਆਰ ਇਹ ਸੀ ਸੁਫਨੇ ਦੀ ਸ਼ਹਿਜ਼ਾਦੀ ਇਹ ਸੀ ਮੇਰਾ ਗੂੜਾ ਪਿਆਰ ਉਹ ਸੀ ਸਿਦਕ ਸਫਾ ਦੀ ਦੇਵੀ ਉਹਨੂੰ ਮੈਂ ਦਿਲ ਚੀਰ ਨਾ ਦੱਸਿਆ ਹਾਈ ਜਰੀਆਂ ਹੋਕੇ ਠੱਲੇ ਅੱਖੋਂ ਵਗਦਾ ਨੀਰ ਨਾ ਦੱਸਿਆ ਦਿਲ ਦੀ ਸ਼ਕਲ ਬਣਾ ਕੇ ਇਸ ਵਿੱਚ ਦੁਸਰ ਲੰਘਦਾ ਤੀਰ ਨਾ ਦੱਸਿਆ ਅੰਬਰੋਂ ਤਾਰੇ ਤੋੜ ਲਿਆ ਸਾਂ ਦਿਲ ਵਿੱਚ ਕੀਤਾ ਕੌਲ ਕਰਾਰ ਗੰਦਲ ਵਾਂਗੂ ਕੋਮਲ ਨਾਜ਼ਕ ਪਿੰਡ ਦੀ ਇੱਕ ਅੱਲੜ ਮਟਿਆਰ ਇਹ ਸੀ ਸੁਫਨੇ ਦੀ ਸ਼ਹਿਜ਼ਾਦੀ ਇਹ ਸੀ ਮੇਰਾ ਗੂੜਾ ਪਿਆਰ ਲੋਕਾਂ ਜ਼ਾਤ ਸਫਾਤਾਂ ਪੁਣੀਆਂ ਸ਼ਾਦੀ ਹੋ ਗਈ ਹੈ ਨਾ ਲੋਕਾਂ ਜ਼ਾਤ ਸਫਾਤਾਂ ਪੁਣੀਆਂ ਸੁਣ ਕੇ ਉਂਗਲ ਮੂੰਹ ਵਿੱਚ ਪਾਈ ਤੱਪੜ ਤੇ ਮਖਮਲ ਦੀ ਟਾਕੀ ਆਖ ਕੇ ਦੂਤੀਆਂ ਲੂਤੀ ਲਾਈ ਤੂਤੀਆਂ ਵਾਜੀਆਂ ਸੋਟਾਂ ਦੇ ਨਾਲ ਉਸਦੀ ਡੋਲੀ ਵਿਹੜੇ ਆਈ ਸੱਸ ਨਨਾਨਾ ਤੇਲ ਚਵਾਏ ਆਖਣ ਇਹ ਕਰਦੀ ਸਰਕਾਰ ਗੰਦਲ ਵਾਂਗੂ ਕੋਮਲ ਨਾਜ਼ਕ ਪਿੰਡ ਦੀ ਇੱਕ ਅੱਲੜ ਮੁਟਿਆਰ ਇਹ ਸੀ ਸੁਫਨੇ ਦੀ ਸ਼ਹਿਜ਼ਾਦੀ ਇਹ ਸੀ ਮੇਰਾ ਗੂੜਾ ਪਿਆਰ ਲਓ ਜੀ ਦੂਜੀ ਝਾਕੀ ਹੈ ਸ਼ਾਦੀ ਹੋਣ ਤੋਂ ਬਾਅਦ ਪਿੰਡੇ ਲਾਸਾਂ ਪੈਰੀਂ ਛਾਲੇ ਠੋਡੀ ਉੱਤੇ ਉਂਗਲ ਧਰ ਕੇ ਇਹੋ ਕਰਨਾ ਸੋਚ ਵਿਚਾਰ ਨੌਕਰੀ ਹਾਲੀ ਲੱਧੀ ਕਾਈ ਨਹੀਂ ਕਰਜ਼ਾ ਚੜਿਆ 7000 ਮੁੱਲਾਂ ਦੇ ਹੋਟਲ 'ਤੇ ਜਾ ਕੇ ਸਜਰਾ ਫੋਲਾਂ ਮੈਂ ਅਖਬਾਰ ਛਾਣ ਬੂਰੇ ਦੀ ਰੋਟੀ ਲੈ ਕੇ ਹੁਣ ਪਈ ਖਾਵੇ ਨਾਲ ਅਚਾਰ ਇਹ ਸੀ ਸੁਫਨੇ ਦੀ ਸ਼ਹਿਜ਼ਾਦੀ ਇਹ ਸੀ ਮੇਰਾ ਗੂੜਾ ਪਿਆਰ ਗੰਦਲ ਵਾਂਗੂ ਕੋਮਲ ਨਾਜ਼ਕ ਪਿੰਡ ਦੀ ਇੱਕ ਅੱਲੜ ਮਟਿਆਰ ਰੰਗ ਗੁਲਾਬੀ ਹੋ ਗਿਆ ਬੱਗਾ ਛੈਲ ਜਵਾਨੀ ਨੂੰ ਕੌਣ ਲੱਗਾ ਈਦਾਂ 'ਤੇ ਬਕਰੀਦਾਂ ਉੱਤੇ ਪੇਕੇ ਹੀ ਕੱਲਣ ਚੁੰਨੀ ਝੱਗਾ ਦੇ ਟਾਕੀ 'ਤੇ ਟਾਕੀ ਲਾ ਕੇ ਆਪਣਾ ਕੱਜੇ ਪਿੱਛਾ ਅੱਗਾ ਢਿੱਡ ਤੰਦੂਰੀ ਪੈ ਕਸੀਦੇ ਆਖਰ ਅੱਖਾਂ ਦਿੱਤੀ ਹਾਰ ਇਹ ਸੀ ਸੁਫਨੇ ਦੀ ਸ਼ਹਿਜ਼ਾਦੀ ਇਹ ਸੀ ਮੇਰਾ ਗੂੜਾ ਪਿਆਰ ਗੰਦਲ ਵਾਂਗੂ ਕੋਮਲ ਨਾਲ ਪਿੰਡ ਦੀ ਇੱਕ ਅੱਲੜ ਮਟਿਆ ਪਿਛਲੇ ਪਿੰਡੋਂ ਤੁਰ ਕੇ ਲੋਕੀ ਮੇਰੇ ਸਾਹਮਣੇ ਗੱਡੀ ਚੜ੍ਹ ਗਏ ਪੋਲੀ ਪੋਲੀ ਸੀਟ 'ਤੇ ਬਹਿ ਗਏ ਏਅਰ ਕੰਡੀਸ਼ਨ 'ਚ ਵੜ ਗਏ ਅਸਟੇਸ਼ਨ 'ਤੇ ਪਹਿਲੋਂ ਪੁੱਜਣ ਦਾ ਮਿਹਣਾ ਮੱਥੇ 'ਤੇ ਮੜ ਗਏ ਸਾਡੇ ਪੱਲੇ ਨਹੀਂ ਸੀ ਪਹਾੜਾ ਲੁੱਡਣ ਕਿਵੇਂ ਖੜਦਾ ਪਾਰ MNA ਇਹ ਸੀ ਸੁਫਨੇ ਦੀ ਸ਼ਹਿਜ਼ਾਦੀ ਇਹ ਸੀ ਮੇਰਾ ਗੂੜਾ ਪਿਆਰ ਗੰਦਲ ਵਾਂਗੂ ਕੋਮਲ ਨਾਜ਼ਕ ਪਿੰਡ ਦੀ ਇੱਕ ਅੱਲੜ ਮੁਟਿਆਰ। ਆ ਹੁਣ ਚੱਲੀਏ ਪੈਦਲ ਚੱਲੀਏ, ਸੂਲਾਂ ਕੰਡੇ ਛਾਲੇ ਸਹੀਏ, ਮੰਜ਼ਲ ਸਾਨੂੰ ਸੈਨਤ ਮਾਰੇ, ਕੰਡੇ ਆ ਕੇ ਥੱਕ ਨਾ ਬਹੀਏ। ਇੰਜ ਮਲੂਮ ਨਹੀਂ ਜਿਵੇਂ ਇਨਕਲਾਬ ਆ ਜਾਣਾ, ਭੁੱਟੋ ਸਾਹਿਬ ਨੇ ਲੈ ਆਉਣਾ। ਮੰਜ਼ਲ ਸਾਨੂੰ ਸੈਨਤ ਮਾਰੇ, ਕੰਡੇ ਆ ਕੇ ਥੱਕ ਨਾ ਬਹੀਏ, ਜੇ ਰੱਬ ਕਿਧਰੇ ਟੱਕਰੇ ਸਾਨੂੰ ਉਹਨੂੰ ਠੋਕ ਵਜਾ ਕੇ ਕਹੀਏ, ਕਿਸਮਤ ਦਾ ਵਰਤਾਵਾ ਕੌਣ ਹੈ, ਤੂੰ ਹੈ ਅਦਲੀ ਪਾਲਣਹਾਰ। ਇਹ ਸੀ ਸੁਫਨੇ ਦੀ ਸ਼ਹਿਜ਼ਾਦੀ, ਇਹ ਸੀ ਮੇਰਾ ਗੂੜਾ ਪਿਆਰ। ਲਓ ਜੀ ਨਜ਼ਮ ਮੈਂ ਸੁਣਾਈ ਹੈ, ਉੱਥੇ ਜਿਹੜਾ ਪੰਜਾਬੀ ਅਦਬੀ ਸੰਗਤ ਵਿੱਚ, ਅਤੇ ਇਹਦੇ 'ਤੇ ਕਾਲਮ ਲਿਖਿਆ ਅਹਿਮਦ ਬਸ਼ੀਰ ਸਾਹਿਬ ਨੇ, ਬੜਾ ਉਹਨੇ ਕੋਈ ਟੋਲ ਟਮਕਾ ਇਹਦਾ ਮਾਰਿਆ, ਬਹੁਤ ਇੱਦੂ ਵਰਗੀ ਕੋਈ ਨਜ਼ਮ ਨਹੀਂ ਅਸਾਂ ਕਦੀ ਸੁਣੀ। ਚਲੋ ਖੈਰ, ਮੇਰੇ ਦਿਲ 'ਚ ਖਿਆਲ ਪੈਦਾ ਹੋ ਗਿਆ, ਮੈਂ ਤਾਂ ਵਾਕਈ ਸ਼ਾਇਰ ਹਾਂ ਅਤੇ ਇਸ ਨਜ਼ਮ ਨੂੰ ਮੈਂ ਛੁਪਾਉਣਾ। ਛੁਪਾਉਣ ਵਾਸਤੇ ਮੈਂ ਲੈ ਗਿਆ ਚੌਧਰੀ ਮੁਹੰਮਦ ਅਫਜ਼ਲ ਖਾਂ, ਜਿਹੜੇ ਰਸਾਲਾ ਪੰਜ ਦਰਿਆ ਦੇ ਐਡੀਟਰ ਸਨ। ਉਹਨਾਂ ਨਜ਼ਮ ਨੂੰ ਇੱਧਰ ਉੱਧਰ ਪੜ੍ਹ ਕੇ ਵੇਖਿਆ, ਯਾਰ ਇਹ ਵੀ ਗਲਤੀ ਹੈ, ਵਧਨ ਇੱਥੋਂ 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 ਇੰਜੇ, ਅਤੇ ਤੁਸੀਂ ਖੈਰ ਨਾਲ ਕੰਮ ਕੀ ਕਰਦੇ ਹੋ? ਮੈਂ ਜੀ ਮੈਂ ਤਾਂ ਸੈਂਟਰ ਮਾਡਲ ਸਕੂਲ ਅੰਗਰੇਜ਼ੀ ਪੜ੍ਹਾਉਣ। ਮੈਂ ਪੰਜਾਬੀ ਪੜ੍ਹੀ ਆ? ਮੈਂ ਕਿਹਾ ਨਹੀਂ, ਪਰ ਪਹਿਲਾਂ ਪੜ੍ਹ ਨਾ ਪੰਜਾਬੀ ਪੜ੍ਹ ਮੈਥੋਂ। ਮੈਂ ਕਿਹਾ ਚਲੋ ਤੁਹਾਡੇ ਕੋਲ ਪੜ੍ਹ ਲੈਂਦੇ। ਲਓ ਜਨਾਬ, ਇੱਕ ਬੰਦਾ ਜਿਹੜਾ ਡਬਲ ਐਮ ਏ ਵੇ, ਉਹ ਪੰਜਾਬੀ ਪੜ੍ਹਨ ਤੁਰ ਗਿਆ ਚੌਧਰੀ ਮੁਹੰਮਦ ਅਫਜ਼ਲ ਖਾਂ ਭੱਟੀ ਕੋਲ। ਚਲੋ ਖੈਰ, ਮੈਂ ਤਾਂ ਆਪਣੇ ਆਪ ਨੂੰ ਐਲੇ ਜ਼ੁਬਾਨ ਸਮਝਦਾ ਸਾਂ, ਮੈਂ ਕਿਹਾ ਮੈਂ ਕੀ ਪੜ੍ਹਨੀ ਹੈ, ਪਰ ਫਿਰ ਵੀ ਮੈਂ ਆ ਗਿਆ। ਮੈਂ ਕਿਹਾ ਖਰੇ ਇੱਥੇ ਕੋਈ ਟੀਕਾ ਲਾਉਂਦੇ ਨੇ ਪੰਜਾਬੀ ਦਾ, ਫਟਾਫਟ ਆ ਜਾਂਦੀ ਹੈ, ਅਤੇ ਚਲੋ ਪੜ੍ਹ ਲੈਂਦੀ ਹਾਂ। ਲਓ ਜੀ, ਚਾਰ ਦਿਨ ਦੇ ਬਾਅਦ ਉਹਨਾਂ ਇੱਕ ਦਿੱਤੀ ਕਲਾਸ ਨੋਟ, ਜਿਹਦੇ ਵਿੱਚ ਹੀਰ ਵਾਰਿਸ ਸ਼ਾਹ ਦਾ ਪਰਚਾ ਸੀ ਅਤੇ ਇੱਕ ਮੌਲਵੀ ਗੁਲਾਮ ਰਸੂਲ ਦੀ ਕਿਤਾਬ ਜਿਹੜੀ ਯੂਸਫ ਜ਼ਲੇਖਾ ਉਹਦਾ ਸੀ। ਉਹਦੇ ਪਿੱਛੇ ਫਰੰਗ ਲਿਖੀ ਸੀ। ਮੈਨੂੰ ਬੜਾ ਸ਼ੌਕ ਹੁੰਦਾ ਲਫਜ਼ਾਂ ਦੇ ਮਾਣਿਆਂ ਦਾ, ਕਿ ਕਿਸੇ ਨੇ ਕੀ ਮਾਣੇ ਲਿਖੇ ਨੇ, ਭਲਾ ਮੈਨੂੰ ਆਉਂਦੇ ਨੇ ਕਿ ਨਹੀਂ ਆਉਂਦੇ, ਅਤੇ ਜੇ ਨਹੀਂ ਆਉਂਦੇ ਤਾਂ ਮੇਰੇ ਵਾਸਤੇ ਮੇਰਾ ਇਲਮ ਵਧੇਗਾ, ਅਤੇ ਜੇ ਗਲਤ ਨੇ ਤਾਂ ਮੈਂ ਉਹਨੂੰ ਉਲਾਂਭਾ ਦਿਆਂਗਾ। ਉੱਥੇ ਕੋਨਾ ਮਾਣਾ ਲਿਖਿਆ ਲਾਓ ਬਾਲੀ ਦਾ ਮਾਣਾ ਚੌਧਰੀ ਸਾਹਿਬ ਨੇ ਲਿਖਿਆ, ਜਿਹਨੂੰ ਉਬਾਲ ਨਾ ਆਵੇ। ਮੇਰੇ ਵਾਸਤੇ ਉਹ ਹੈਰਾਨ ਕੌਣ ਸੀ, ਮੈਂ ਦੱਸਾਂ ਵੀ ਇਹ ਤਾਂ ਅਰਬੀ ਰੂਟ ਦਾ ਲਫਜ਼ ਏ, ਇਹਦਾ ਮਾਣਾ ਇਹਨਾਂ ਨੇ ਬੜਾ ਜ਼ੁਲਮ ਕੀਤਾ। ਉਹਦਾ ਉੱਤੇ ਮਾਣਾ ਇਹ ਵੇ ਕਿ ਉਹ ਪੂਰਾ ਇੱਕ ਜੁਮਲਾ ਹੈ ਅਰਬੀ ਦਾ, ਕਿ ਇਹ ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ, ਮੈਂ ਕਿਸੇ ਤੋਂ ਡਰਦਾ ਨਹੀਂ। ਉਹ ਲਾਓਬਾਲੀ ਲਫਜ਼ ਜਿਹੜਾ ਉਹ ਹੁਣ ਬਤੌਰ ਐਡਜੈਕਟਿਵ ਉਰਦੂ 'ਚ ਇਸਤੇਮਾਲ ਹੋ ਗਿਆ। ਮੁੰਡਾ ਬੜਾ ਲਾਓਬਾਲੀ, ਕਿਸੇ ਦੇ ਆਖੇ ਨਹੀਂ ਲੱਗਦਾ। ਅੱਛਾ, ਉਹ ਮੈਂ ਚੌਧਰੀ ਸਾਹਿਬ ਨੂੰ ਆਖਿਆ, ਮੈਂ ਕਿਹਾ ਚੌਧਰੀ ਜੀ ਇਹ ਮੈਂ ਹੁਣ ਨਹੀਂ ਪੜ੍ਹਦਾ ਪੰਜਾਬੀ, ਕਾਫੀ ਹੋ ਗਈ ਹੈ ਇੰਨੀ ਚਾਰ ਦਿਨਾਂ 'ਚ। ਉਹਨਾਂ ਆਖਿਆ ਕਿ ਤੂੰ ਪੜ੍ਹਾਇਆ ਕਰ ਮੇਰੇ ਕਾਲਜ 'ਚ ਪੰਜਾਬੀ। ਮੈਂ ਕਿਹਾ ਮੇਰਾ ਤਾਂ ਤੁਹਾਡਾ ਵਾਅਦਾ ਸੀ ਪੜ੍ਹਨ ਦਾ, ਹੁਣ ਤੁਸੀਂ ਨਹੀਂ ਪੜ੍ਹਾ ਸਕੇ ਤਾਂ ਮੇਰਾ ਕੀ ਕਸੂਰ? ਉਹ ਫਿਰ ਖੈਰ ਤੂੰ ਪੜ੍ਹਾਇਆ ਕਰ। ਮੈਂ ਆਖਿਆ ਜੀ ਮੈਂ ਨਹੀਂ ਪੜ੍ਹਦਾ। ਮੈਂ ਉਹਨਾਂ ਖਿਆਲ ਮੈਨੂੰ ਪੈਦਾ ਹੋਇਆ ਵੀ ਜਿਸ ਨੇ ਇਹ ਮਾਣਾ ਲਿਖਿਆ ਲਾਓ ਬਾਲੀ ਜਿਹਨੂੰ ਉਬਾਲ ਨਾ ਆਵੇ, ਅਤੇ ਇਹਨਾਂ ਹੋਰ ਕੀ ਜ਼ੁਲਮ ਕੀਤਾ ਹੋਵੇ ਇਸ ਫਰੰਗ ਦੇ ਉੱਤੇ, ਇਸ ਕਿਤਾਬ ਦੇ ਨਾਲ। ਉਹ ਮੈਂ ਹੋਰ ਵੀ ਕੁਛ ਮਿਸਾਲਾਂ ਕੱਢੀਆਂ। ਫਿਰ ਮੈਨੂੰ ਖਿਆਲ ਪੈਦਾ ਹੋਇਆ ਵੀ ਇਹ ਤਾਂ ਬਹੁਤ ਬਜ਼ੁਰਗ ਏ, ਬਾਬਾਏ ਪੰਜਾਬੀ ਏ, ਅਤੇ ਦੂਜਾ ਬਾਬਾਏ ਪੰਜਾਬੀ ਵੀ ਵੇਖ ਲਈ, ਉਹ ਡਾਕਟਰ ਫਕੀਰ ਮਨ ਫਕੀਰ, ਉਹਨੇ ਵੀ ਇੱਕ ਹੀਰ ਐਡਿਟ ਕੀਤੀ ਸੀ। ਉਹਨੇ ਵੀ ਜਿਹੜਾ ਮਾਣੇ ਦੇ ਨਾਲ ਥੋੜ੍ਹਾ ਜ਼ੁਲਮ ਜ਼ਿਆਦਾ ਕੀਤੀ ਨਾ, ਉਹਦਾ ਮੈਨੂੰ ਬੜਾ ਸਦਮਾ ਹੋਇਆ। ਫਿਰ ਮੈਂ ਆਖਿਆ ਕਿ ਬੰਦਿਆ ਕੋਈ ਪਰਲੇ ਪਾਸੇ ਸਿੱਖਾਂ ਵਾਲੇ ਪਾਸੇ ਵੇਖ ਲਈ, ਉਹਨਾਂ ਕੀ ਪੰਜਾਬੀ ਨਾਲ ਕੀਤਾ। ਦੋ ਕੁ ਕਿਤਾਬਾਂ ਮੈਂ ਉਹਨਾਂ ਦੀਆਂ ਵੀ ਪੜ੍ਹੀਆਂ, ਪੀਰਾਂ ਦਿੱਤੇ ਦੀ ਵੀ ਪੜ੍ਹੀ। ਫਿਰ ਇਹਨਾਂ ਦਾ ਤਕਾਬਲੀ ਮੁਤਾਲਿਆ ਕਰਕੇ ਨਾ ਮੈਂ ਇੱਕ ਮਜ਼ਮੂਨ ਲਿਖ ਦਿੱਤਾ ਵੀ ਅਸੀਂ ਤਾਲਬ ਇਲਮ ਹਾਂ, ਅਸੀਂ ਪੰਜਾਬੀ ਪੜ੍ਹਨਾ ਚਾਹੁੰਦੇ ਹਾਂ, ਅਤੇ ਇਹ ਨੇ ਸਾਡੇ ਬਾਬਾ ਏ ਪੰਜਾਬੀ, ਇਹਨਾਂ ਨੇ ਸਾਨੂੰ ਆਹ ਮਾਣੇ ਦੱਸੇ ਨੇ, ਅਤੇ ਦੱਸੋ ਹੁਣ ਇਹਦੇ ਨਾਲ ਕੀ ਵਾਰਸ਼ਾਤ ਦੀ ਸਾਨੂੰ ਕੋਈ ਕਿਤਾਬ ਦਿਓ। ਇਹ ਜੋ ਜ਼ੁਲਮ ਹੋਇਆ ਸੀ ਨਾ ਉਸ ਮੈਂ ਮਜ਼ਮੂਨ ਦੇ ਵਿੱਚ ਦੱਸ ਦਿੱਤਾ, ਮਿਸਾਲਾਂ ਦੱਸ ਦਿੱਤੀਆਂ, ਫਲਾਣੇ ਨੇ ਇੰਝ ਕੀਤਾ, ਫਲਾਣੇ ਨੇ ਇੰਝ ਕੀਤਾ। ਉਹ ਮਜ਼ਮੂਨ ਇਸ ਤਰ੍ਹਾਂ ਸੀ ਜਿਸ ਨੂੰ ਐਨ ਆਈ ਓਪਨਰ ਜਿਹਦੇ ਨਾਲ ਲੋਕਾਂ ਦੀਆਂ ਉਹ ਉੱਥੇ ਪੰਜਾਬੀ ਦੀ ਜਿਹੜੀ ਹੈਗੀ ਨਾ ਕਿਤਾਬ ਇਹ ਕਹਾਣੀ ਪੰਜਾਬੀ ਅਦਬ ਕੀ ਕਹਾਣੀ ਉਹਦੇ ਵਿੱਚ ਮੇਰੇ ਉਸ ਮਜ਼ਮੂਨ ਨੂੰ ਉਹਨਾਂ ਇੰਝ ਲਿਖਿਆ ਕਿ ਇੱਕ ਮਾਸਟਰ ਹੈ ਉਹਨੇ ਇੰਝ ਦਾ ਮਜ਼ਮੂਨ ਲਿਖਿਆ ਵੱਡੇ ਵੱਡੇ ਲਿਖਾਰੀਆਂ ਨੂੰ ਉਹਨੇ ਹਲੂਣਾ ਦੇ ਦਿੱਤਾ ਯਾਨੀ ਝੰਝੋੜ ਕਰ ਰੱਖ ਦੀਆਂ ਇੱਧਰ ਦੇ ਲਿਖਾਰੀ ਅਤੇ ਉੱਧਰ ਦੇ ਲਿਖਾਰੀ ਫਿਰ ਮੈਨੂੰ ਦੋ ਤਰ੍ਹਾਂ ਦੇ ਖਿਆਲ ਮੇਰੇ ਕੰਨਾਂ 'ਚ ਆਏ ਕਿ ਇਹ ਬੰਦਾ ਜਿਹੜਾ ਹੈ ਨਾ ਇਹ ਪੰਜਾਬੀ ਤਹਿਰੀਕ ਨੂੰ ਸਬੋਤਾਜ ਕਰਨਾ ਚਾਹੁੰਦਾ ਅਤੇ ਅੰਗਰੇਜ਼ੀ ਮਾਸਟਰ ਹੈ ਅਤੇ ਵੱਡੇ ਵੱਡਿਆਂ ਬਜ਼ੁਰਗਾਂ ਦੀ ਜੀ ਇਹਨੇ ਪੱਗ ਉਛਾਲ ਦਿੱਤੀ ਹੈ ਬਜ਼ੁਰਗਾਂ ਸਿੱਖਾਂ ਦੀ ਅਤੇ ਬਜ਼ੁਰਗਾਂ ਮੁਸਲਮਾਨ ਦੀ ਫਿਰ ਜਿਹੜੇ ਸੀਰੀਅਸ ਬੰਦੇ ਸਨ ਨਾ ਉਹਨਾਂ ਨੂੰ ਖਿਆਲ ਪੈਦਾ ਹੋਇਆ ਵੀ ਜੇ ਤਾਂ ਵਾਕਈ ਇਹਨੇ ਪਗੜੀ ਉਛਲਣੀ ਸੀ ਤਾਂ ਉਹ ਤਾਂ ਗਈ ਉਛਲ ਅਤੇ ਜੇ ਕਿਤਾਬ ਇਹ ਚਾਹੁੰਦਾ ਤਾਂ ਕੋਈ ਬਣੇ ਅਤੇ ਉਹ ਮੀਆਂ ਹੁਣ ਤੂੰ ਬਣਾਉਣੀ ਹੈ ਮੇਰੀ ਪੂਰੀ ਇਹਨਾਂ ਬਜ਼ੁਰਗਾਂ ਦੀ ਬਿਸਤੀ ਕਰਕੇ ਟੁਰ ਜਾਣ ਦਾ ਤਾਂ ਕੋਈ ਆਈਡੀਆ ਨਹੀਂ ਨਾ ਉਹ ਫਿਰ ਨਜ਼ਮ ਹੁਸੈਨ ਸੈਯਦ ਹੋਰ ਸੀਰੀਅਸ ਬੰਦੇ ਉਹਨਾਂ ਨੇ ਆਖਿਆ ਵੀ ਜਿਨ੍ਹਾਂ ਦਾ ਕਾ ਤੂੰ ਤਰਲਾ ਪਾਉਂਦਾ ਨਾ ਕਿਤਾਬ ਦਿਓ ਕਿਤਾਬ ਦਿਓ ਉਹਨਾਂ ਆਲਮਾ ਕੋਈ ਕਿਤਾਬ ਨਹੀਂ ਦੇਣੀ ਇਹ ਹੁਣ ਤੂੰ ਦੇਣੀ ਹੈ ਜੇ ਦੇ ਸਕਣਾ ਤਾਂ ਹਾਂਜੀ ਫਿਰ ਮੈਂ 12 ਸਾਲ ਉਸ ਕਿਤਾਬ ਦੇ ਮਗਰ ਉਸ ਵੋਕੈਬਲਰੀ ਦੇ ਇੱਕ ਇੱਕ ਲਫ਼ਜ਼ ਦੇ ਮਗਰ ਖੱਜਲ ਖਰਾਬ ਹੋਇਆ ਪਿੰਡਾਂ 'ਚ ਹਰ ਤਰ੍ਹਾਂ ਦੇ ਜਿੱਥੋਂ ਜਿੱਥੋਂ ਲੱਭਦੀ ਹੈ ਨਾ ਪੁਰਾਣੇ ਲਿਟਰੇਚਰ 'ਚੋਂ ਮਿਸਾਲਾਂ ਦਿੱਤੀਆਂ ਉਹ ਜਦੋਂ ਵਾਰਿਸ ਸ਼ਾਹ ਮੈਮੋਰੀਅਲ ਕਮੇਟੀ ਬਣੀ ਤਾਂ ਉਹਨਾਂ ਨੇ ਬਣਾਉਣਾ ਸੀ ਇੱਕ ਤਾਂ ਮਜ਼ਾਰ ਬਣਾਉਣਾ ਸੀ ਦੂਸਰਾ ਉਹਨਾਂ ਨੇ ਆਖਿਆ ਕਿ ਕਿਤਾਬ ਵੀ ਬਣਾਈ ਹੈ ਅਸੀਂ ਲੋਕਾਂ ਨੂੰ ਕਿਤਾਬ ਕਿਹੜੀ ਦੱਸਾਂਗੇ ਕਿ ਵਾਰਿਸ ਸ਼ਾਹ ਦਾ ਮਜ਼ਾਰ ਤਾਂ ਇਹ ਵੇ ਅਤੇ ਕਿਤਾਬ ਕਿਹੜੀ ਹੈ ਕੀ ਅਸੀਂ ਪੀਰਾਂ ਦੀ ਕਿਹੜੀ ਦੱਸਾਂਗੇ ਉਹਨਾਂ 'ਚ ਬੜਾ ਰਲਾ ਹੈ ਫਿਰ ਇਹ ਸਵਾਲ ਪੈਦਾ ਹੋਇਆ ਵੀ ਉਹ ਇੱਕ ਸਨ ਕਤਰ 'ਚ ਮਜ਼ਮੂਨ ਲਿਖਿਆ ਸੀ ਇੱਕ ਬੰਦੇ ਨੇ ਉਹਨੇ ਬੜੀ ਬੜੀ ਪਗੜੀ ਉਛਾਲੀ ਸੀ ਅਤੇ ਉਹ ਕਿੱਥੇ ਵੇ ਉਹ ਫਿਰ ਪਤਾ ਲੱਗਾ ਕਿ ਉਹ ਗੌਰਮੈਂਟ ਸਰਵਿਸ ਵਿੱਚ ਹੈ ਅਤੇ ਉਹ ਫਲਾਣੇ ਫਲਾਣੇ ਥਾਂ 'ਤੇ ਹੈੱਡਮਾਸਟਰ ਹੈ ਉਹ ਜਨਾਬ ਗਵਰਨਰ ਸਾਹਿਬ ਨੂੰ ਆਖਿਆ ਗਿਆ BA ਕੁਰੇਸ਼ੀ ਸਾਹਿਬ ਨੇ ਗਵਰਨਰ ਸਾਹਿਬ ਨੂੰ ਆਖਿਆ ਕਿ ਬਈ ਉਹ ਸਾਨੂੰ ਇਹ ਬੰਦਾ ਚਾਹੀਦਾ ਗਵਰਨਮੈਂਟ ਸਰਵਿਸ ਦਾ ਆਨ ਡੈਪੂਟੇਸ਼ਨ ਫਾਰ 2 ਈਅਰਸ ਆਪਣੀ ਤਨਖਾਹ ਲਏਗਾ ਲਓ ਜੀ ਉਹਨਾਂ ਦੇ ਮੈਂ ਫਿਰ ਜਿਹੜਾ ਮੈਂ 12 ਸਾਲ ਕੰਮ ਕੀਤਾ ਸੀ ਉਹ ਉਹਨਾਂ ਦੇ ਸਰਕਾਰੀ ਤੌਰ 'ਤੇ ਰਜਿਸਟਰਾਂ 'ਤੇ ਮੈਂ ਚਾੜ ਕੇ ਛੁਪਾਉਣ ਵਾਸਤੇ ਤਿਆਰ ਕੀਤਾ ਉਹਦਾ ਤਰੀਕੇਕਾਰ ਇਹ ਹੁੰਦਾ ਸੀ ਕਿ ਮਹੀਨੇ 'ਚ ਜਿੰਨੇ ਮੈਂ ਬੰਦ ਲਿਖਦਾ ਸਾਂ ਉਹਨੂੰ ਇੱਕ ਤਾਂ ਬੰਦਾ ਸੀ ਸਜਾਦ ਹੈਦਰ ਸਾਹਿਬ ਉਹ ਰੇਡੀਓ ਦੇ ਡਾਇਰੈਕਟਰ ਹੁੰਦੇ ਸਨ ਉਹ ਫੌਤ ਹੋ ਗਏ ਨੇ ਇੱਕ ਹੁੰਦੇ ਸਨ ਮੁਹੰਮਦ ਆਸਫ ਖਾਨ ਸਾਹਿਬ ਇੱਕ ਨਜ਼ਮ ਸਾਹਿਬ ਸਨ ਇਹ ਮੇਰੇ ਲਿਖੇ ਨੂੰ ਜੋ ਮੈਂ ਮਾਣੇ ਛਾਣੇ ਲਿਖਦਾ ਸਾਂ ਵੇਖਦੇ ਸਾਂ ਬਾਅਦ 'ਚ ਜਦੋਂ ਕਿਤਾਬ ਕੁਰੈਸ਼ੀ ਸਾਹਿਬ ਸਨ ਉਹ ਕਹਿਣਗੇ ਕਿ ਇਹ ਬੰਦਾ ਨਾ ਜਿਹੜਾ ਸਾਡਾ ਸਾਹਿਬ ਵੱਡਾ ਯਾਨੀ ਜ਼ਿਆਲ ਹੱਕ ਉਹ ਇਸ ਗੱਲ ਨੂੰ ਸਮਝਦਾ ਨਹੀਂ ਗਾ ਉਹ ਤਾਂ ਹੈਗਾ ਸਿਪਾਹੀ ਹੈ ਅਤੇ ਉਹ ਇੱਕੋ ਆਰਡਰ ਉਹਦਾ ਨਿਕਲਣਾ ਹਾਲੇ ਨਿਕਲੀ ਨਹੀਂ ਜਮਹੂਰੀਅਤ ਨੇ ਕਾਇਮ ਹੋਈ ਅਤੇ ਜਦੋਂ ਜਮਹੂਰੀਅਤ ਕਾਇਮ ਹੋ ਗਈ ਨਾ ਉਦੋਂ ਅਸੀਂ ਕਿਤਾਬ ਛਾਪਾਂਗੇ ਤੇਰੀ ਕਿਉਂਕਿ ਇਹਦੇ ਵਿੱਚ ਕੋਈ ਇਹੋ ਜਿਹੀਆਂ ਗੱਲਾਂ ਵੀ ਹਨ ਮੌਲਾਨਾ ਹਜ਼ਰਾਤ ਦੇ ਖਿਲਾਫ਼ ਨੇ ਜਾਂ ਕੋਈ ਇਹੋ ਜਿਹੀਆਂ ਗੱਲਾਂ ਨੇ ਆਜ਼ਾਦ ਖਿਆਲੀਆਂ ਨੇ ਅਤੇ ਇਹਨੇ ਬਰਦਾਸ਼ਤ ਨਹੀਂ ਕਰਨੀਆਂ ਫਿਰ ਜਦੋਂ ਜੁਨੇਜੋ ਦੀ ਜਮਹੂਰੀਅਤ ਕਾਇਮ ਹੋਈ ਉਦੋਂ 1985 'ਚ ਕਿਤਾਬ ਛਪੀ ਸੀ ਅਤੇ ਇਹਦੇ ਮੁਤਲਕ ਮੈਂ ਦੱਸਣਾ ਕਿ ਕਿਵੇਂ ਇਹ ਕਿਤਾਬ ਕਿਹਨਾਂ ਕਿਹਨਾਂ ਅਸੂਲਾਂ ਦੇ ਤਹਿਤ ਮੈਂ ਬਣਾਈ ਸੀ ਸਭ ਤੋਂ ਪਹਿਲੀ ਗੱਲ ਇਹ ਵੇ ਕਿ ਕਿਤਾਬ ਦੇ ਅੰਦਰ ਇੱਕ ਥਾਂ 'ਤੇ ਲਿਖਿਆ ਹੋਇਆ ਹੈ ਕਿ ਕਦੋਂ ਵਾਰਿਸ ਸ਼ਾਹ ਨੇ ਲਿਖੀ ਸੀ ਉਹ ਦੁਨੀਆ ਦੀ ਹਰ ਛਪੀ ਕਿਤਾਬ ਅਤੇ ਹਰ ਕਲਮੀ ਨੁਸਖੇ 'ਚ ਉਹ ਸ਼ੇਰ ਹੈਗੇ ਨੇ ਇਹਦਾ ਮਤਲਬ ਉਹ ਅਸਲੀ ਨੇ ਉਹ ਸ਼ੇਰ ਇੰਜ ਨੇ 1180 ਜਾਂ 90 ਹਿਜਰਤ ਲੰਮੇ ਦੇਸ਼ ਦੇ ਵਿੱਚ ਤਿਆਰ ਹੋਈ ਯਾਨੀ 1180 ਹਿਜਰੀ ਦੇ ਵਿੱਚ ਐਸਾਈਵਾਲ ਦੇ ਇਲਾਕੇ ਦੇ ਵਿੱਚ ਮੈਂ ਬੈਤ ਲਿਖੀ ਸੀ। ਸੰਨ 1180 ਜਾਂ 90 ਹਿਜਰੀ ਲੰਮੇ ਦੇਸ਼ ਦੇ ਵਿੱਚ ਤਿਆਰ ਹੋਈ। 1863 ਸਿਮਤਾਂ ਦਾ ਰਾਜੇ ਬਿਕਰਮਾਜੀਤ ਦੀ ਸਾਰ ਹੋਈ, ਯਾਨੀ ਜਿਹੜਾ ਸੀ ਨਾ ਦੇਸੀ ਸੰਨ ਬਿਕਰਮੀ ਉਹ 1823 ਸੀ। ਹਾਂਜੀ, ਇਹਦੇ ਮੁਤਾਬਕ ਅੰਗਰੇਜ਼ੀ ਕੋਈ ਸੰਨ ਨਹੀਂ ਲਿਖਿਆ, ਲੇਕਿਨ ਉਹ ਤਕਵੀਮ ਅਤੇ ਜੰਤਰੀਆਂ ਦੇ ਹਿਸਾਬ ਨਾਲ ਬਣਦਾ, ਉਹ ਬਣਦਾ 1766। ਹੁਣ ਇਹ ਵਾਰਿਸ ਸ਼ਾਹ ਹੋਰਾਂ ਦਾ ਆਪਣਾ ਬਿਆਨ ਹੈ ਕਿ ਇਹ ਕਿਤਾਬ ਮੈਂ 1766 ਵਿੱਚ ਜਾਂ 1823 ਬਿਕਰਮੀ 'ਚ ਜਾਂ 1180 ਹਿਜਰੀ 'ਚ ਮੁਕਾਤੀ ਸੀ। ਹੁਣ ਉਹ ਜਿਹੜਾ ਪੀਰੀਅਡ ਸੀ ਜਦੋਂ ਕਿਤਾਬ ਮੁਕਾਈ ਸੀ, ਵਾਰਿਸ ਸ਼ਾਹ ਹੋਰਾਂ ਦਾ ਜਿਹੜਾ ਨਾ ਨਰਵਸ ਸਿਸਟਮ ਉਹਨੂੰ ਮੈਂ ਬੜਾ ਮਜ਼ਬੂਤ ਸਮਝਦਾ। ਵੇ ਵੇਖ ਕੇ ਆਲੇ ਦੁਆਲੇ ਇੱਧਰੋਂ ਨਾਦਰ ਸ਼ਾਹ ਦੁਰਾਨੀ ਆ ਰਹੇ ਨੇ, ਇੱਧਰੋਂ ਅਹਿਮਦ ਸ਼ਾਹ ਅਬਦਾਲੀ ਆ ਰਹੇ ਨੇ, ਇੱਧਰੋਂ ਸਿੱਖ ਆ ਰਹੇ ਨੇ, ਅਤੇ ਕਿਸੇ ਨੂੰ ਨਹੀਂ ਪਤਾ ਵੀ ਰਾਤ ਨੂੰ ਅਸਾਂ ਇੱਥੇ ਹੋਣਾ ਕਿ 50 ਮੀਲ ਅਗਾਂਹ ਹੋਣਾ ਕਿ ਸਾਡੀ ਕਿਸੇ ਕੁੜੀ ਚੁੱਕ ਕੇ ਲੈ ਜਾਣੀ ਹੈ ਜਾਂ ਕੀ ਹੋ ਜਾਣਾ ਸਾਡੇ ਨਾਲ। ਜਦੋਂ ਇਹੋ ਜਿਹੀ ਅਫਰਾ ਤਫਰੀ ਹੋਵੇ, ਉਹ ਬੰਦਾ ਆਰਾਮ ਨਾਲ ਹੀਰ ਵਾਰਿਸ ਸ਼ਾਹ ਲਿਖ ਰਿਹਾ। ਇੰਨਾ ਨਰਵਸ ਸਿਸਟਮ ਮਜ਼ਬੂਤ ਮੈਂ ਕਦੀ ਵੇਖਿਆ ਨਹੀਂ। ਜਿਹੜੀ 65 ਦੀ ਜੰਗ ਸੀ, ਉਹਨਾਂ ਦੇ ਸਵਾਏ ਜੰਗੀ ਨਗਮੇ ਤੋਂ ਹੋਰ ਕੋਈ ਤਖਲੀਕ ਨਹੀਂ ਸੀ ਹੋਈ। ਬਾਕੀ ਕਿਸੇ ਨੂੰ ਕੋਈ ਪਤਾ ਨਹੀਂ, ਇਹ ਸਾਰਾ ਗੁਲਬਰਗ ਨੱਸ ਗਿਆ ਸੀ ਅਗਨ ਕੋਈ। ਲੇਕਿਨ ਵਾਰਿਸ ਸ਼ਾਹ ਨੇ ਜਿਹੜਾ ਨਾ ਇੰਨਾ ਨਰਵਸ ਸਿਸਟਮ ਮਜ਼ਬੂਤ ਹੈ ਕਿ ਪੂਰੇ ਉਹਨਾਂ 'ਤੇ ਕੋਈ ਅਸਰਾਤ ਨਹੀਂ। ਵਿੱਚ ਜ਼ਿਕਰ ਆਉਂਦਾ ਕਿ ਉਹਨਾਂ ਨੇ ਇਹ ਵਾਕਿਆਤ ਵੇਖੇ ਨੇ, ਲਿਖੇ ਨੇ, ਸੁਣੇ ਨੇ। ਉਹ ਇਹੋ ਜਿਹੇ ਸ਼ੇਰ ਮੌਜੂਦ ਨੇ ਜਿੱਥੋਂ ਪਤਾ ਲੱਗਦਾ ਉਹ ਇਸ ਫਜ਼ਾ ਤੋਂ ਮੁਤਾਸਰ ਹੋਏ ਸਨ। ਮੇਰੀ ਇਹ ਗੁਜ਼ਾਰਿਸ਼ ਹੈ ਵੀ ਜਿਸ ਬੰਦੇ ਨੇ ਵਾਰਿਸ ਸ਼ਾਹ ਦਾ ਕਲਾਮ ਪੜ੍ਹਨਾ, ਉਹ ਵੇਖੇ ਜਿਹੜੀ ਵੀ ਕਿਤਾਬ ਪੜ੍ਹ ਰਿਹਾ, ਕਿਆ ਉਹ 1766 ਜਾਂ 1180 ਦੇ ਉਹ ਕਿੰਨਾ ਨੇੜੇ ਵੇ। ਐਗਜ਼ੈਕਟ ਉਹ ਜਿਹੜੀ ਹੈ ਨਾ ਉਹ ਦੁਨੀਆ 'ਤੇ ਨਹੀਂ ਲੱਭਦੀ। ਉਹ 1180 ਦਾ ਨੁਸਖਾ ਦੁਨੀਆ 'ਚ ਕਦੇ ਲੱਭਦਾ ਨਹੀਂ। ਅਤੇ ਫਿਰ ਉਹਦਾ ਜਿੰਨੇ ਨੇੜੇ ਹੋਵੇਗਾ ਉਸਦੇ, ਉਹ ਸਾਡੇ ਵਾਸਤੇ ਕਾਬਲ ਇਤਮਾਦ ਹੈ, ਅਸੀਂ ਉਹਨੂੰ ਮੰਨਾਂਗੇ। ਹੁਣ ਸਾਨੂੰ ਸਾਡੇ ਕੋਲ ਇਸ ਵੇਲੇ 1821 ਦਾ ਕਲਮੀ ਨੁਸਖਾ ਪਟਿਆਲੇ ਮੌਜੂਦ ਹੈ। ਉਹ ਕੋਈ ਗੁਰਮੁਖੀ 'ਚ ਨਹੀਂ, ਉਹ ਇਸੇ ਨੂੰ ਜਿਹਨੂੰ ਤੁਸੀਂ ਫਾਰਸੀ ਰਸਮਲ ਖਤ ਕਹਿੰਦੇ ਹੋ, ਇਹਦੇ ਵਿੱਚ ਹੀ ਹੈ। 1821 ਦਾ ਇੱਦੂ ਪੁਰਾਣਾ ਕੋਈ ਨਹੀਂ ਲੱਭਦਾ। 1766 ਦੇ ਵਿੱਚ ਤਾਂ ਲਿਖ ਗਈ ਹੈ ਨਾ, ਅਤੇ ਲੱਭਦਾ ਹੈ 1821 ਦਾ। ਹੁਣ ਇਹਦੇ ਵਿੱਚ ਕੋਈ 52 ਸਾਲ ਨੇ, ਯਾਨੀ 52 ਸਾਲ ਤੱਕ ਇਹ ਨਕਲ ਨਹੀਂ ਹੋਈ, ਅਗਾਂ ਇਹਦੀ ਲਿਖੀ ਨਹੀਂ ਗਈ। ਅਤੇ 52 ਸਾਲ ਕਿਉਂ ਨਹੀਂ ਲਿਖੀ ਗਈ? ਅਫਰਾ ਤਫਰੀ। ਹੁਣ ਸਾਰਿਆਂ ਦਾ ਨਰਵਸ ਸਿਸਟਮ ਉਹੋ ਜਿਹਾ ਤਾਂ ਨਹੀਂ ਸੀ ਨਾ ਵਾਰਿਸ ਸ਼ਾਹ ਵਰਗਾ, ਆਪਣੇ ਆਪਣੇ ਲੋਕਾਂ ਨੂੰ ਆਪਣੀ ਜਾਨਾਂ ਬਚਾਉਣ ਦੀ ਪਈ ਸੀ। ਇੱਧਰੋਂ ਸਿੱਖ ਆ ਗਏ ਨੇ, ਇੱਧਰੋਂ ਅਬਦਾਲੀ ਆ ਗਏ ਨੇ, ਇੱਧਰੋਂ ਦੁਰਾਨੀ ਆ ਗਏ ਨੇ। ਉਹਦੇ ਵਿੱਚ 52 ਸਾਲ ਦਾ ਫਰਕ ਹੈ 1821 ਦੀ ਜਿਹੜੀ ਲੱਭਦੀ। ਹੁਣ ਅੱਜ ਕੱਲ੍ਹ ਕੋਈ ਬੰਦਾ ਲਿਆ ਕੇ ਦੱਸੇ ਉਹ 1916 ਬਿਕਰਮੀ ਦਾ ਕੋਈ ਨੁਸਖਾ ਲੈ ਲਏ, ਉਹਨੂੰ ਆਖੇ ਕਿ ਹਟ ਜਾਓ ਪਿਛਾਂ, ਸਭ ਤੋਂ ਅਸਲੀ ਮੈਂ ਲੱਭ ਲਿਆਂਦਾ, ਉਹ ਤਾਂ ਹੈਗਾ ਜੀ 93 ਸਾਲ। ਉਸ ਨੂੰ ਉਹ ਵਾਰਿਸ ਸ਼ਾਹ ਨੂੰ ਕਿਤਾਬ ਲਿਖਿਆ ਤੋਂ ਬਾਅਦ ਉਹ 93 ਸਾਲ ਗੁਜ਼ਰ ਗਏ ਨੇ, ਅਤੇ 93 ਸਾਲਾਂ ਦੇ ਵਿੱਚ ਕਿੰਨਾ ਕੁ ਰਲਾ ਪਵੇਗਾ। ਮੈਂ ਇਹ ਅਰਜ਼ ਕਰਨਾ ਹੁੰਦਾ ਕਿ ਜੇ ਜਿਸ ਬੰਦੇ ਨੇ ਵੇਖਣਾ ਕਿ ਦਰਿਆ ਰਾਵੀ ਕਿੱਥੋਂ ਨਿਕਲਦਾ ਸੀ ਅਤੇ ਕਿਹੋ ਜਿਹਾ ਉਹਦਾ ਪਾਣੀ ਸੀ, ਉਹ ਦਰਿਆ ਦੇ ਕੰਢੇ ਕੰਢੇ ਟੁਰ ਪਏ ਉੱਧਰ ਨੂੰ ਜਿੱਧਰੋਂ ਪਾਣੀ ਆਉਂਦਾ, ਉੱਥੋਂ ਫਿਰ ਖਾਲਸ ਉਹਨੂੰ ਚਸ਼ਮਾ ਦਿਸੇਗਾ। ਉਹ ਭਾਵੇਂ ਛੋਟਾ ਹੀ ਹੋਵੇ, ਜੀ ਛੋਟਾ ਹੀ ਹੋਵੇ, ਉਹ ਖਾਲਸ ਤਾਂ ਹੋਵੇਗਾ ਨਾ। ਉਦੋਂ ਬਾਅਦ ਜੇ ਇੱਧਰ ਨੂੰ ਆਈਏ ਤਾਂ ਰਾਹ 'ਚ ਲੋਕ ਘੋੜੇ ਨਵਾ ਰਹੇ ਨੇ, ਨਾਲਾ ਡੇਕ ਨਾਲਾ ਫੇਰ ਉਹਦੇ ਵਿੱਚ ਪੈਂਦਾ, ਉਹਦੇ 'ਚ ਗੰਦ ਸ਼ੰਦ ਦੁਨੀਆਂ ਦਾ ਵੀ ਪੈਂਦਾ ਅਤੇ ਉਹ ਆਖਨੇ ਤਿਆਂ ਜੇ ਦਰਿਆ ਰਾਵੀ ਹੈ, ਲੇਕਿਨ ਜੇ ਖਾਲਸ ਵੇਖਣਾ ਤਾਂ ਉੱਧਰ ਜਾਓ ਜਿੱਥੋਂ ਨਿਕਲਿਆ ਸੀ। ਇਸ ਵਾਸਤੇ ਜਿਸ ਬਾਰਿਸ਼ਾਂ ਵਿੱਚੋਂ ਤੁਸੀਂ ਕੋਈ ਖਿਆਲ ਲੈਣਾ, ਕੋਈ ਤਾਲੀਮ ਲੈਣੀ ਹੈ, ਕੋਈ ਵੇਖਣਾ ਵੀ ਕੀ ਸੀ, ਅਤੇ ਉਹ ਤੁਹਾਨੂੰ ਖਾਲਸ ਤੋਂ ਖਾਲਸ ਨੁਸਖਾ ਹੈ ਨਾ ਜਿਹੜਾ, ਜਿੰਨਾ ਵੀ ਤੁਹਾਨੂੰ 1766 ਦੇ ਨੇੜੇ ਲੱਭੇ, ਮੈਂ ਜਿਹੜੇ ਲੱਭੇ ਨੇ, ਮੇਰੇ ਤੋਂ ਪਹਿਲਾਂ ਇੱਕ ਬਹੁਤ ਕਾਬਲ ਆਦਮੀ ਸੀ, ਉਹ ਸੀ ਅਬਦੁਲ ਅਜ਼ੀਜ਼ ਬਾਰੈਟਲਾ, ਉਹ ਉੱਥੋਂ ਦਾ ਰਹਿਣ ਵਾਲਾ ਸੀ ਬਟਾਲੇ ਦਾ। ਉਹਨੂੰ ਵੀ ਹੀਰ ਦਾ ਇਸ਼ਕ ਲੱਗਾ, ਉਹਨੇ 21 ਕਲਮੀ ਨੁਸਖੇ ਇਕੱਠੇ ਕੀਤੇ ਸਨ। 21 ਕਲਮੀ ਨੁਸਖੇ, ਉਹ ਜਦੋਂ 21 ਕਲਮੀ ਨੁਸਖੇ ਅਸੀਂ ਹਾਸਲ ਕਰਨੇ ਹਾਂ, ਉਹਨਾਂ ਦੇ ਪਿੱਛੇ ਲਿਖਿਆ ਹੁੰਦਾ ਕਿ ਇਹ ਕਿੱਥੋਂ ਮਿਲਿਆ ਸੀ, ਕਿਹੜੇ ਪਿੰਡ 'ਚੋਂ ਮਿਲਿਆ ਸੀ ਅਤੇ ਕਿੰਨੇ ਸਨ 'ਚ ਨਕਲ ਹੋਇਆ ਸੀ। ਉਹਨਾਂ ਦੀ ਜਿੰਨੀ ਜਿਹੜੀ ਜਿਹੜੀ ਕਦਾਮਤ ਹੈ ਉਹਦੇ ਹਿਸਾਬ ਨਾਲ ਅਸੀਂ ਉਹਦੀ ਇੱਜ਼ਤ ਕਰਾਂਗੇ। ਉਹਦੇ ਵਿੱਚ ਉਹਨਾਂ ਨੂੰ ਜਿਹੜੇ 21 ਕਲਮੀ ਨੁਸਖੇ ਨੇ, ਉਹਨਾਂ 'ਚੋਂ 18 ਇਸ ਵਕਤ ਨੈਸ਼ਨਲ ਮਿਊਜ਼ੀਅਮ ਕਰਾਚੀ 'ਚ ਮੌਜੂਦ ਨੇ, ਜਿਹੜੇ ਅਬਦੁਲ ਅਜ਼ੀਜ਼ ਬਾਰੈਟਲਾ ਨੇ ਵਰਤੇ ਸਨ, ਉਹਨਾਂ ਵਿੱਚੋਂ 21 'ਚੋਂ 18 ਮੌਜੂਦ ਨੇ। ਉਹਦੇ ਵਿੱਚੋਂ ਜਿਹਨੂੰ ਅਲਫਾਂ ਦੇ ਨੇ, ਯਾਨੀ ਸਭ ਤੋਂ ਅਹਿਮ, ਉਹਦੇ ਪਿੱਛੇ ਤਾਰੀਖ ਕੋਈ ਨਹੀਂ ਲਿਖੀ ਹੋਈ, ਲੇਕਿਨ ਇਹ ਲਿਖਿਆ ਹੈ ਕਿ ਜਿਹੜੇ ਪ੍ਰੋਫੈਸਰ ਮੁਹੰਮਦ ਸ਼ਫੀ, ਪ੍ਰਿੰਸੀਪਲ ਓਰੀਐਂਟਲ ਕਾਲਜ ਲਾਹੌਰ, ਉਹਦੀ ਰਾਏ ਇਹ ਵੇ ਕਿ 1820 ਤੋਂ 25 ਤੱਕ ਦਾ ਨਕਲ ਸ਼ੁਦਾ ਹੈ। 1821 ਜਿਹੜਾ ਉਹ ਇੰਡੀਆ 'ਚ, ਇਹਦਾ ਮਤਲਬ ਉਹਦੇ ਨੇੜੇ ਦਾ ਸਾਡੇ ਕੋਲ ਵੀ ਹੋਇਆ ਨਾ। ਅੱਛਾ, 1800 ਉਹਨਾਂ ਦੇ ਨਾਲ ਜਿਹੜਾ ਦੂਸਰਾ ਨੁਸਖਾ ਬੇ ਦੋ ਨੇ ਨਾ, ਅਲਫ ਅਤੇ ਬੇ, ਉਹਨਾਂ ਦੀ ਕਦਾਮਤ ਦਾ ਸਰਟੀਫਿਕੇਟ ਦਿੱਤਾ ਪ੍ਰੋਫੈਸਰ ਮਹਿਮੂਦ ਸ਼ਿਰਾਨੀ ਨੇ, ਅਤੇ ਅਦਾ ਜਿਹੜਾ ਸੀ ਪ੍ਰਿੰਸੀਪਲ ਮੌਲਵੀ ਮੁਹੰਮਦ ਸ਼ਫੀ ਓਰੀਐਂਟਲ ਕਾਲਜ। ਉਹਦੀ ਬੇਸ 'ਤੇ ਜਿਹੜਾ ਉਹਨਾਂ ਨੇ ਕਿਤਾਬ ਬਣਾਈ ਹੈ, ਜਿਹੜਾ 21 ਕਲਮੀ ਨੁਸਖਿਆਂ ਦਾ ਨਿਚੋੜ ਹੈ, ਉਹ ਪੰਜਾਬੀ ਅਦਬੀ ਅਕੈਡਮੀ ਨੇ ਛਾਪੀ ਸੀ। ਉਹ ਮੇਰੇ ਮੁਤਾਲੇ 'ਚ ਆਈ ਸੀ, ਮੈਂ ਉਹਦਾ ਇੱਜ਼ਤ ਇਹਤਰਾਮ ਕਰਨਾ, ਲੇਕਿਨ ਸਾਡਾ ਮਤਲਬ ਹੈ ਸਮਝਣਾ, ਅਤੇ ਜੇ ਉਹਦੇ ਵਿੱਚੋਂ ਕੋਈ ਲਫਜ਼ ਕੋਈ ਸਾਨੂੰ ਸਮਝਣ ਨਾ ਆਵੇ ਜਾਂ ਅਸੀਂ ਉਹਨੂੰ ਗਲਤ ਸਾਬਤ ਕਰ ਦਈਏ, ਅਤੇ ਫਿਰ ਉਹਦੀ ਥਾਂ 'ਤੇ ਕਲਮੀ ਨੁਸਖਿਆਂ ਨੂੰ ਵੇਖ ਕੇ ਜਿਹੜਾ ਉਹਨਾਂ ਨੇ ਸਿਲੈਕਟ ਕੀਤਾ, ਉਹਨਾਂ ਆਪਣੀ ਅਕਲ ਦੇ ਮੁਤਾਬਕ ਕੀਤਾ, ਲੇਕਿਨ ਜਿਹੜੇ ਬਾਕੀ ਦੇ 21 ਨੇ ਉਹਦੇ ਵਿੱਚ ਵੀ ਤਾਂ ਉਹ ਲਫਜ਼ ਮੌਜੂਦ ਹੋ ਸਕਦਾ ਨਾ, ਅਸੀਂ ਉਹਦੇ ਵਿੱਚੋਂ ਨੁਸਖੇ ਨੂੰ ਬਿਹਤਰ ਹਾਸਲ ਕਰਨ ਵਾਸਤੇ ਦੂਜੇ ਵਿੱਚੋਂ ਵੀ ਲੈ ਸਕਦੇ ਹਾਂ। ਤਾਂ ਮੈਂ ਜਨਾਬ ਉਹ ਬਾਰੈਟਲਾ ਦਾ ਜਿਹੜਾ ਨੁਸਖਾ ਹੈ, ਜਿਹੜਾ 21 ਦਾ ਨਿਚੋੜ ਹੈ ਉਹ, ਅਤੇ ਕੁਰੇਸ਼ੀ ਸਾਹਿਬ ਨੇ ਇੱਕ ਆਪਣੇ ਹੋਏ ਨੇ ਮੀਆਂ ਅਨਵਰ ਅਲੀ IG ਪੰਜਾਬ, ਉਹਨਾਂ ਕੋਲ ਵੀ ਇੱਕ ਕਲਮੀ ਨੁਸਖਾ ਸੀ। ਫਿਰ ਇੱਕ ਨੁਸਖਾ ਐਸਾ ਸੀ ਜਿਹਦੀ ਬੜੀ ਮਸ਼ਹੂਰੀ ਸੀ ਕਿ ਜੀ ਵਾਰਿਸ ਆਵਰੀ ਉੱਥੇ ਰਾਤ ਰਹਿ, ਉੱਥੇ ਚੂਣੀਆਂ, ਅਤੇ ਚੂਣੀਆਂ ਦੇ ਨਾਈਆਂ ਦੇ ਕੋਲ ਰਹਿ ਗਿਆ ਅਤੇ ਉਹ ਨਾਈ ਚੁਰਾ ਕੇ ਲੈ ਗਿਆ। ਇੱਕ ਸਟੋਰੀਆਂ ਨੇ ਕਹਾਣੀਆਂ, ਲੇਕਿਨ ਉਹ ਨਾਈਆਂ ਕੋਲ ਨੁਸਖਾ ਹੈਗਾ ਸੀ, ਉਹ ਕਿਸ ਤਰ੍ਹਾਂ ਆਇਆ ਸੀ ਜਾਂ ਕਿਸ ਤਰ੍ਹਾਂ ਨਹੀਂ ਸੀ ਆਇਆ। ਉਹ ਫਿਰ ਮੈਂ ਪੰਜਾਬ ਗੌਰਮੈਂਟ ਨੂੰ, ਵਾਰਿਸ ਸ਼ਾਹ ਮੈਮੋਰੀਅਲ ਕਮੇਟੀ ਨੂੰ ਆਖਿਆ ਕਿ ਇਹ ਕਹਾਣੀ ਹੈ ਨਾ ਜਿਹੜੀ, ਕਿ ਅਸਲੀ ਨੁਸਖਾ 'ਤੇ ਚੂਣੀਆਂ ਪਿਆ, ਇਹਨਾਂ ਨੂੰ ਕੀ ਪਤਾ ਲੋਕਾਂ ਨੂੰ। ਉਹ ਫਿਰ ਅਸਾਂ ਖਰੀਦਿਆ, ਉਹ ਵਾਰਿਸ ਸ਼ਾਹ ਮੈਮੋਰੀਅਲ ਕਮੇਟੀ ਨੇ, ਅਗਰਚੇ ਉਹ ਨਾਕਸਲ ਤਰਫੈਣ ਹੈ, ਨਾਕਸਲ ਤਰਫੈਣ ਉਹਨੂੰ ਮੰਨੇ ਆ ਜਿਹਦੇ ਪਹਿਲੇ ਵਰਕੇ ਵੀ ਪਾਟੇ ਹੋਣ ਅਤੇ ਅਖੀਰਲੇ ਵੀ ਪਾਟੇ ਹੋਣ, ਅਤੇ ਇਸ ਵਾਸਤੇ ਤਾਰੀਖ ਤਾਂ ਨਹੀਂ ਨਾ ਹੁੰਦੀ, ਲੇਕਿਨ ਫਿਰ ਹੀ ਉਸ ਉਹ ਕਹਾਣੀ ਖਰੀਦ ਲਈ ਕਿ ਜਿੰਨਾ ਵੀ ਹੈ ਤੂੰ ਫਾਇਦਾ ਉਠਾਇਆ। ਅਤੇ ਉਹ ਜਨਾਬ ਇਸ ਵਕਤ ਜਿਹੜਾ ਅਬਦੁਲ ਅਜ਼ੀਜ਼ ਬਾਰੈਟਲਾ ਹੈ ਉਹ ਇੱਕ ਨੰਬਰ 'ਤੇ, ਫਿਰ ਜਿਹੜਾ 1821 ਦਾ ਜਿਹੜਾ ਇੰਡੀਆ ਵਾਲਿਆਂ ਕੋਲ ਉਹਦੇ 'ਤੇ PhD ਹੋਈ ਹੈ, ਉਹਨੂੰ ਵੀ ਮੈਂ ਐਡਿਟ ਕੀਤਾ। ਮੈਂ ਕਿਸੇ ਬੰਦੇ ਕੋਲੋਂ ਨਹੀਂ ਡਰਦਾ ਕਿ ਮੈਂ PhD ਹਾਂ, ਇਸ ਵਾਸਤੇ ਨਹੀਂ ਡਰਦਾ। ਮੈਂ ਕਾਲੇ ਸ਼ਿਕਾਕੂ ਮਰੀਦ ਕੇ ਇੱਥੋਂ ਦਾ ਪੇਂਡੂ ਬੰਦਾ ਵਾਂ ਅਤੇ ਸਾਡੇ ਪਿੰਡ ਤੋਂ ਵਾਰਿਸ ਸ਼ਾਹ ਦਾ ਜਿਹੜਾ ਨਾ ਜੰਡਿਆਲਾ ਸ਼ੇਰ ਖਾਂ ਉਹ 10 ਮੀਲ ਹੈ, 10 ਮੀਲਾਂ 'ਚ ਕੋਈ ਬੋਲੀ ਬਦਲ ਨਹੀਂ ਜਾਂਦੀ। ਤਾਂ ਮੈਂ ਅਰਜ਼ ਕੀਤਾ ਕਿ ਹਾਲ ਮੈਂ ਵਾਹੇ ਹੋਏ ਨੇ, ਗੋਡੀਆਂ ਕੀਤੀਆਂ ਨੇ, ਫਲੇ ਵਾਹੇ ਹੋਏ ਨੇ, ਜੋ ਉਹ ਜਿਹੜਾ ਪੇਂਡੂ ਕੰਮ ਸੀ, ਜਿਹੜਾ ਜਿਹੜੀ ਵੋਕੈਬਲਰੀ ਵਰਤੀ ਜਾਂਦੀ ਵਿੱਚ ਹੀਰ ਵਾਰਿਸ ਸ਼ਾਹ ਦੇ, ਉਹ ਮੇਰੇ ਕੋਲ ਆਈ। ਫਿਰ ਮੇਰਾ ਜਿਹੜਾ ਉਸਤਾਦ ਸੀ ਜਿਹਨੇ ਮੈਨੂੰ 6ਵੀਂ 'ਚ ਪੜ੍ਹਾਇਆ, ਉਹਨੇ ਪੰਡਿਤ ਸੀ ਦੇਸ ਰਾਜ ਬਸੋਤਰਾ, ਉਹਨੇ ਕਹਿੰਦਾ ਸੀ ਕਿ ਉਰਦੂ ਅਸੀਂ ਮੈਂ ਤੁਹਾਨੂੰ ਪੜ੍ਹਾਵਾਂਗਾ, ਉਰਦੂ ਦੀ ਜਿਹੜੀਆਂ ਨਾ ਜੜ੍ਹਾਂ ਉਹ ਹੈ ਹਿੰਦੀ ਦੇ ਵਿੱਚ ਦੇ ਅਤੇ ਇਹ ਸੰਸਕ੍ਰਿਤ ਵਿੱਚ ਜੇ ਜਿੱਦਾਂ ਅਰਬੀ 'ਚ ਅਤੇ ਫਾਰਸੀ 'ਚ, ਇਹ ਜੜ੍ਹਾਂ ਦਾ ਮੁਤਾਲਿਆ ਕਰੇਗਾ, ਉਰਦੂ 'ਤੇ ਸ਼ਾਇਦ ਕੋਈ ਨਹੀਂ। ਇਸ ਵਾਸਤੇ ਉਹਨੇ ਲਿਖਾਣਾ ਅਲਫਾਜ਼ ਮਾਣੀ ਮੁਸ਼ਤਕਾਤ, ਮੁਸ਼ਤਕਾਤ ਉਸ ਲਫਜ਼ ਦੇ ਬਾਕੀ ਦੇ ਰਿਸ਼ਤੇਦਾਰ ਸਾਰੇ। ਇਹ ਗੱਲਾਂ ਉਹਨੇ ਸਾਨੂੰ 6ਵੀਂ 'ਚ ਦੱਸੀਆਂ। ਅੱਗੋਂ ਫਿਰ ਮੈਂ ਅੱਗੋਂ ਸਾਰੀ ਉਮਰ ਉਸ ਲੈਣ ਨੂੰ ਸਿੱਧਿਆਂ ਰੱਖਦੇ ਹੋਇਆਂ, ਮੁਸ਼ਤਕਾਤ ਯਾਨੀ ਲਫਜ਼ਾਂ ਦਾ ਪਿਛਲਾ ਪਿੰਡ, ਲਫਜ਼ਾਂ ਦੇ ਰਿਸ਼ਤੇਦਾਰ, ਉਹ ਮੈਂ ਵੇਖਦਾ ਰਿਹਾ। ਅਗਰਚੇ ਮੇਰੇ ਉਸਤਾਦਾਂ ਨੇ ਸਾਥ ਨਹੀਂ ਦਿੱਤਾ, ਜਦੋਂ ਮੈਂ ਪੁੱਛਦਾ ਸਾਂ ਨਾ ਮੁਸ਼ਤਕਾਤ ਇਹਦੇ ਕੀ ਨੇ, ਉਹਨਾਂ ਨੇ ਹਾਂਜੀ ਕੀ ਆਖਿਆ ਜੇ, ਯਾਨੀ ਉਸ ਪੰਡਿਤ ਨੂੰ ਪਤਾ ਸੀ। ਪੰਡਿਤ ਨੂੰ ਕਿਉਂ ਪਤਾ ਸੀ ਕਿ ਉਹਨੇ ਅਰਬੀ ਅਤੇ ਫਾਰਸੀ ਮਸੀਤੋਂ ਪੜ੍ਹੀ ਸੀ ਪੰਡਿਤ ਨੇ, ਹਾਂਜੀ। ਆਪਣੇ ਵਕਤ 'ਚ ਇੰਨੇ ਲੋਕ ਇਹ ਹੁੰਦੇ ਸਨ ਜਿਨ੍ਹਾਂ ਨੂੰ ਤੁਸੀਂ ਆਉਂਦੇ ਹੋ ਰੋਸ਼ਨ ਖਿਆਲ ਕਿ ਜੇ ਇਲਮ ਪੜ੍ਹਨਾ ਹੈ ਤਾਂ ਮਸੀਤੇ ਵੀ ਤੁਰ ਜਾਓ। ਉਸ ਪੰਡਿਤ ਕੋਲੋਂ ਮੈਂ ਪੜ੍ਹਿਆ ਹਾਂ ਜਿਹਨੇ ਹਿੰਦੀ ਅਤੇ ਸੰਸਕ੍ਰਿਤ ਘਰੋਂ ਪੜ੍ਹੀ ਸੀ ਅਤੇ ਅਰਬੀ ਫਾਰਸੀ ਮਸੀਤੋਂ ਪੜ੍ਹੀ ਸੀ। ਉਸ ਲੈਣ ਨੂੰ ਫਿਰ ਮੈਂ ਸਾਰੀ ਉਮਰ ਲਫਜ਼ਾਂ ਦੀ ਖੋਜ, ਪਿਛਲਾ ਪਿੰਡ ਲਫਜ਼ ਦਾ ਕੀ ਹੈ, ਉਹ ਹੋਏ ਨਾ ਤਾਲੀਮ ਦੇ ਵਿੱਚ ਉਂਝ ਜਿਹੜਾ ਸੀ ਕਲਚਰ ਦੇ ਵਿੱਚ ਜਿਹੜੀਆਂ ਲਫਜ਼ ਨੇ ਉਹ ਖੁਦ ਮੈਂ ਉਹਦੇ ਵਿੱਚ ਆਪ ਜੰਮਿਆ ਹਾਂ। ਮਸਲਨ ਇੱਕ ਮੈਂ ਤੁਹਾਨੂੰ ਲਫਜ਼ ਦੱਸਣਾ, ਉਹ ਵੇ ਕੁੰਨੂ, ਕੁੰਨੂ ਪਰਾਲੀ ਕੋਈ 100 ਕੁ ਪਰਾਲੀ ਦੇ ਧਾਂਗ ਲਾ ਦੀਏ ਨਾ ਉਹ ਤਾਂ ਢੇਰ, ਅਸੀਂ ਉਹਨੂੰ ਕੁੰਨੂ ਆਉਂਦੇ ਹਾਂ। ਹੁਣ ਇਹ ਹੀਰ ਦੇ ਵਿੱਚ ਲਫਜ਼ ਆਉਂਦਾ, ਵੱਡੀ ਹੋਈ ਉਹ ਸ਼ੇਰ ਤਾਂ ਜਾ ਛਹਿ ਆਪੋ ਮਾਂਗ ਕੁੱਤਾ ਵਿੱਚ ਕੁੰਨੂਆਂ ਦੇ, ਅਤੇ ਉਹ ਛਹਿ ਕੌਣ ਮਾਰ ਕੇ ਬੈਠਾ ਸੀ, ਕੈਦੋ। ਹੁਣ ਉਹ ਕੁੰਨੂ ਦਾ ਮਨ ਮੈਨੂੰ ਕੋਈ ਸਮਝਾਵੇ, ਕੋਈ ਆਖੇ ਪੈ PhD ਮੇਰੀ ਗੱਲ ਸੁਣ, ਅਤੇ ਮੈਂ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਮੈਂ ਤਾਂ ਆਪ ਜੰਮਿਆ ਪਲਿਆ ਉਸ 'ਤੇ। ਇਸ ਤਰ੍ਹਾਂ ਇਹ ਇਸ ਲਫ਼ ਇਸ ਕਿਤਾਬ ਨੂੰ ਜਾਣਨ ਵਾਸਤੇ ਇਸ ਤਰ੍ਹਾਂ ਦਾ ਹੋਣਾ ਜ਼ਰੂਰੀ ਸੀ। ਕਲਚਰ ਦੇ ਵਿੱਚ ਜਿਹੜਾ ਬੰਦਾ ਆਪ ਖੁੱਭਿਆ ਹੋਵੇ, ਉੱਥੇ ਜੰਮਿਆ ਪਲਿਆ ਹੋਵੇ, ਕਿ ਮੇਰਾ ਪਿੰਡ ਵੀ ਵਾਰਿਸ ਸ਼ਾਹ ਦੇ ਤੋਂ 10 ਮੀਲ ਦੂਰ ਹੈ। ਅਤੇ ਮੈਨੂੰ ਫਿਰ ਪੰਜਾਬ ਗੌਰਮੈਂਟ ਨੇ ਮੇਰੀ ਖਿਦਮਾਤ ਲਈ 2 ਸਾਲ ਵਾਸਤੇ ਆਨ ਡੈਪੂਟੇਸ਼ਨ। ਅਤੇ ਜਦੋਂ ਮੈਂ ਲੋਕਾਂ ਦੀਆਂ ਗਲਤੀਆਂ ਕੱਢੀਆਂ ਤਾਂ ਮੈਂ ਕਿਹਾ ਸਾਰਾ ਜਾਣ ਮੇਰੀਆਂ ਵੀ ਫਿਰ ਕੱਢੇਗਾ। ਅਤੇ ਫਿਰ ਮੈਂ ਉਹਨੂੰ ਪੁਣ ਛਾਣ ਕਰਕੇ 12 ਸਾਲ ਇਹਦੀ ਪੁਣ ਛਾਣ 'ਚ ਹੀ ਰਿਹਾ ਵਾਂ, ਇੱਕ ਇੱਕ ਲਫ਼ਜ਼ ਦੇ ਮਗਰ ਫਿਰ ਕੇ। ਅਤੇ ਹਾਲੇ ਵੀ ਮੈਂ ਇਹ ਕੋਈ ਗੱਲ ਮੁੱਕ ਨਹੀਂ ਜਾਂਦੀ। ਮੇਰੀ ਕਿਤਾਬ ਦੀਆਂ ਕਮਜ਼ੋਰੀਆਂ ਇਹ ਨੇ ਕਿ ਜਿਹੜਾ ਨਾ ਇਨਸਾਈਕਲੋਪੀਡੀਆ, ਉਹ ਵਕਤ ਉਸ ਵਕਤ ਦੀਆਂ ਗੱਲਾਂ, ਮਸਲਨ ਜਦੋਂ ਕੁੜੀਆਂ ਸ਼ਾਦੀ ਦੇ ਵਿੱਚ ਸਿੱਠਣੀਆਂ ਦਿੰਦੀਆਂ ਨੇ, ਇਹਨਾਂ ਨੂੰ ਲਾੜੇ ਨਾਲ ਗੱਲਾਂ ਕਰਦੀਆਂ ਨੇ, ਐਸੀਆਂ ਐਸੀਆਂ ਉਹ ਗੱਲਾਂ ਕੀਤੀਆਂ ਨੇ, ਉਹਦੇ 'ਚ ਐਸੇ ਐਸੇ ਇਸ਼ਾਰੇ ਨੇ ਕਿ ਉਸ ਜ਼ਮਾਨੇ 'ਤੇ ਕੀਤੀਆਂ ਜਾਂਦੀਆਂ ਸਨ। ਅੱਜ ਉਹਨਾਂ ਨੂੰ ਕੋਈ ਬੇਸ਼ਰਮੀ ਆਖਦਾ, ਕੋਈ ਆਉਂਦੇ ਨੇ ਇਹਦੇ 'ਚ ਸੈਕਸ ਦੇ ਇਸ਼ਾਰੇ ਨੇ ਇਹਦੇ 'ਚ, ਐਵੇਂ ਉਹ ਜ਼ਰੂਰ ਹੋਵੇਗਾ, ਲੇਕਿਨ ਮੈਂ ਉਹ ਅੱਛੀ ਤਰ੍ਹਾਂ ਸਫਾਈ ਨਾਲ ਉੱਥੋਂ ਲੰਘ ਨਹੀਂ ਸਕਿਆ। ਇੱਕ ਮਸਲਨ ਹੀਰ ਦੇ ਵਿਆਹ 'ਤੇ ਜਿਹੜੇ ਚੌਲ ਪੱਕੇ ਨੇ, ਮੈਂ ਅਗਰਚੇ ਕਾਲੇ ਸ਼ਿਕਾਕੂ ਮਰੀਤਕੇ ਦਾ ਰਹਿਣ ਵਾਲਾ, ਰਾਈਸ ਫਾਰਮ ਸਾਡੇ ਕੋਲ, ਇੰਨੇ ਕੁ ਮੈਂ ਜਾਣਨਾ ਵਾ ਬਾਸਮਤੀ ਆ, ਪਲਮਣ ਆ, ਮੁਸ਼ਕਲ ਆ, ਚਿੱਟਾ, ਅਤੇ ਉਦੋਂ ਬਾਅਦ ਬੱਸ, ਅਤੇ ਉੱਥੇ ਹੀਰ ਵਾਰਿਸ ਸ਼ਾਹ ਦੇ ਵਿੱਚ ਇੱਕ ਲਾਂਗ ਲਿਸਟ ਚੌਲਾਂ ਦੀ, ਅਤੇ ਇਹ ਉੱਥੇ ਸ਼ਾਦੀ 'ਤੇ ਪੱਕੇ ਸਨ। ਉਹ ਮੈਂ ਕਾਲਾ ਸ਼ਿਕਾਕੂ ਦੇ ਰਾਈਸ ਫਾਰਮ ਨੂੰ ਮਹਿਕਮਾ ਜ਼ਰਾਇਤ ਨੂੰ ਚਿੱਠੀਆਂ ਪਵਾਉਂਦਾ ਰਿਹਾ ਗੌਰਮੈਂਟ ਕੋਲੋਂ ਕਿ ਦੱਸੋ ਜੀ ਮੈਨੂੰ ਇਹਦਾ ਇਹ ਚੌਲ ਕਿਸ ਤਰ੍ਹਾਂ ਦੇ ਨੇ। ਉਹ ਉਹਨਾਂ ਆਖਿਆ ਸੀ ਅੰਗਰੇਜ਼ ਤੋਂ ਦੇ ਵਕਤ ਦੇ ਦੱਸ ਸਕਦੇ ਹਾਂ, ਇਹ ਤਾਂ 1766 ਦੇ ਚੌਲ ਅਸੀਂ ਕਿੱਥੋਂ ਦੱਸੀਏ, ਇਹ ਪੱਕੇ ਸਨ। ਬਾਰਕੈਫ ਇਹਦੇ ਵਿੱਚ ਜਿਹੜਾ ਇਨਸਾਈਕਲੋਪੀਡੀਅਕ ਹੈ ਨਾ ਅੰਗ, ਉਹਦੇ 'ਤੇ ਮਜ਼ੀਦ ਰਿਸਰਚ ਦੀ ਲੋੜ ਹੈ। ਕਿ ਜਿਹੜੇ ਲਿਬਾਸ ਨੇ, ਮਸਲ ਮੈਂ ਤੁਹਾਨੂੰ ਇੱਕ ਦੱਸਣਾ, ਉਹ ਇੱਕ ਲਬ ਇੱਕ ਇੱਕ ਹੈਗਾ ਮਸ਼ਰੂ। ਮਸ਼ਰੂ ਇੱਕ ਐਸਾ ਕੱਪੜਾ ਹੈ ਜਿਹੜਾ ਹੁੰਦਾ ਤਾਂ ਰੇਸ਼ਮ ਦਾ, ਪਰ ਸ਼ਰਾਂ ਵਾਲੇ ਰੇਸ਼ਮ 'ਤੇ ਨਹੀਂ ਨਾ ਪਾਉਣ ਦਿੰਦੇ ਬੰਦਿਆਂ ਨੂੰ, ਮਰਦਾਂ ਨੂੰ ਨਹੀਂ ਨਾ ਪਾਉਣ ਦਿੰਦੇ। ਅਤੇ ਬਾਦਸ਼ਾਹ ਸਲਾਮਤ ਜਿਹੜੇ ਸਨ ਉਹਨਾਂ ਦਾ ਜੀ ਕਰਦਾ ਸੀ, ਉਹ ਮੌਲੀਆਂ ਕੋਲ ਗਏ, ਉਹਨਾਂ ਆਖਿਆ ਚਾਰ ਤੰਦਾਂ ਵਿੱਚ ਸੂਤਰ ਦੀਆਂ ਪਾ ਲਿਆ ਕਰੋ ਅਤੇ ਬਸ ਉਹ ਮਸ਼ਰੂ ਹੋ ਜਾਏਗਾ, ਯਾਨੀ ਸ਼ਰ੍ਹਾਂ ਦੇ ਮੁਤਾਬਕ। ਆ ਤਾਂ ਇਸ ਮਤਲਬ ਇਸ ਤਰ੍ਹਾਂ ਦੇ ਕੱਪੜੇ ਅਜਾਇਬ ਘਰਾਂ 'ਚ ਹੈਗੇ ਨੇ। ਕੁਛ ਚੀਜ਼ਾਂ ਤਾਂ ਮਿਲਦੀਆਂ ਨੇ ਅਤੇ ਕੁਛ ਨਹੀਂ ਮਿਲਦੀਆਂ। ਅਤੇ ਹੁਣ ਲਿਆਕਤ ਸਾਹਿਬ ਆ ਗਏ ਨੇ ਅਤੇ ਹੁਣ ਮੈਂ ਸਟੇਜ ਉਹਨਾਂ ਨੂੰ